ਪੇਸ਼ਕਾਰੀ ਤੁਹਾਡੇ ਤੱਕ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਅਤੇ ਵਰਕਰਸ ਹੈਲਥ ਕਵਰ 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਵਿੱਚ ਸ਼ਾਮਲ ਹੋਵੋ।
ਪਿਆਰੇ ਦੋਸਤੋ, ਆਪਣੇ ਯੋਜਨਾਬੱਧ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਆਸਟ੍ਰੇਲੀਆ ਹਰ ਸਾਲ ਸਥਾਈ ਵੀਜ਼ਿਆਂ ਦੀ ਇੱਕ ਨਿਰਧਾਰਤ ਗਿਣਤੀ ਪ੍ਰਦਾਨ ਕਰਦਾ ਹੈ। ਸਾਲਾਂ ਤੋਂ ਇਹ ਗਿਣਤੀ ਦੇਸ਼ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਜ਼ਰੂਰਤਾਂ ਦੇ ਆਧਾਰ 'ਤੇ ਬਦਲਦੀ ਆ ਰਹੀ ਹੈ। ਹਾਲਾਂਕਿ 2020 ਤੱਕ ਆਸਟ੍ਰੇਲੀਆ ਦੀ ਕੁੱਲ ਵਿਦੇਸ਼ੀ ਮਾਈਗ੍ਰੇਸ਼ਨ ਕਾਫ਼ੀ ਜ਼ਿਆਦਾ ਹੋ ਗਈ ਹੈ, ਪਰ ਫਿਰ ਵੀ ਸਾਲਾਨਾ ਸਥਾਈ ਵੀਜ਼ੇ ਲਈ ਦਾਖਲੇ ਇਸ ਵੇਲੇ 1,60,000 ਤੱਕ ਹੀ ਸੀਮਤ ਰੱਖੇ ਗਏ ਹਨ। ਪਾਰਸ ਨਾਗਪਾਲ ਦੀ ਜ਼ੁਬਾਨੀ ਪੇਸ਼ ਹੈ ਇੱਕ ਖਾਸ ਰਿਪੋਰਟ। ਚੈਰੀਵੂ ਇਮੀਗ੍ਰੇਸ਼ਨ ਸਿਸਟਮਸ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਲਈ ਸਾਲ 2016 ਵਿੱਚ ਆਸਟ੍ਰੇਲੀਆ ਆਈ ਸੀ। ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਸਨੇ ਕੁਝ ਸਥਾਨਕ ਕੰਮ ਦਾ ਤਜਰਬਾ ਹਾਸਲ ਕੀਤਾ ਅਤੇ ਸਥਾਈ ਹੁਨਰਮੰਦ ਵੀਜ਼ੇ ਲਈ ਅਰਜ਼ੀ ਦਾਇਰ ਕੀਤੀ।
I'm originally from China and I'm personally not really happy about how things works in China, and I just like since I was really like at a really young age, I've always wanted to kind of be able to move to a democracy. So when I was thinking about which country to pursue my further higher education, I was like, I majorly just consider countries which will be able to provide me a pathway to permanent residency.
ਹੁਨਰਮੰਦ ਮਾਈਗ੍ਰੇਸ਼ਨ ਵੀਜ਼ੇ ਸਬ ਕਲਾਸ 199, 190 ਅਤੇ 491 ਪੁਆਇੰਟਾਂ ਭਾਵ ਕਿ ਅੰਕਾਂ ਦੇ ਆਧਾਰ 'ਤੇ ਦਿੱਤੇ ਜਾਣ ਵਾਲੇ ਵੀਜ਼ੇ ਹਨ। ਇਹਨਾਂ ਵਿੱਚੋਂ ਹਰੇਕ ਵੀਜ਼ੇ ਲਈ ਘੱਟੋ ਘੱਟ 65 ਅੰਕਾਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦੀ ਗਿਣਤੀ ਬਿਨੈਕਾਰ ਦੀ ਉਮਰ, ਕੰਮ ਦੇ ਤਜਰਬੇ, ਅੰਗਰੇਜ਼ੀ ਭਾਸ਼ਾ ਬੋਲਣ ਦੀ ਮੁਹਾਰਤ ਅਤੇ ਸਾਥੀ ਦੀਆਂ ਯੋਗਤਾਵਾਂ ਆਦਿ ਵਰਗੇ ਵੱਖ-ਵੱਖ ਆਧਾਰਾਂ ਉੱਤੇ ਕੀਤੀ ਜਾਂਦੀ ਹੈ। ਪੀਕ ਮਾਈਗ੍ਰੇਸ਼ਨ ਦੇ ਪ੍ਰਮੁੱਖ ਮਾਈਗ੍ਰੇਸ਼ਨ ਏਜੰਟ ਐਲੈਕਸ ਪੈਟਰੈਕੋਸ ਦਾ ਕਹਿਣਾ ਹੈ ਕਿ ਸਬ ਕਲਾਸ 199 ਅਤੇ 190 ਵੀਜ਼ੇ ਸਥਾਈ ਵੀਜ਼ੇ ਹਨ, ਇਸੇ ਕਰਕੇ ਇਹ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਲਈ ਇੱਕ ਵੱਡੇ ਮੁਕਾਬਲੇ ਵਾਲੇ ਰਸਤੇ ਹਨ।
For 189 visas in normal times, the people that get invited are the ones with the highest points. So this is the reason why 65 points is not the minimum for a 189 visa in general. The most popular occupations such as accounting, IT and engineering occupations are subject to what they call pro rata arrangements, meaning that to be invited you need even higher points.
ਆਮ ਤੌਰ ਤੇ ਸਬ ਕਲਾਸ 199 ਅਤੇ 190 ਵੀਜ਼ਾ ਲਈ ਵਾਧੂ ਅੰਕ ਪ੍ਰਾਪਤ ਕਰਨ ਲਈ ਬਿਨੈਕਾਰ ਨੂੰ ਕੁਝ ਵੱਖਰੀਆਂ ਯੋਗਤਾਵਾਂ ਜਿਵੇਂ ਕਿ ਅੰਗਰੇਜ਼ੀ ਦੀ ਮੁਹਾਰਤ ਅਤੇ ਆਪਣੇ ਭਾਈਚਾਰੇ ਦੀ ਪ੍ਰਮਾਣਿਤ ਭਾਸ਼ਾ ਜਿਸ ਨੂੰ ਕਿ ਨਾਟੀ ਦੀ ਯੋਗਤਾ ਵੀ ਕਿਹਾ ਜਾਂਦਾ ਹੈ ਹਾਸਲ ਕਰਨ ਦੀ ਲੋੜ ਹੁੰਦੀ ਹੈ। ਨਾਟੀ ਦੀ ਯੋਗਤਾ ਬਿਨੈਕਾਰ ਦੀ ਇੱਕ ਗੈਰ ਅੰਗਰੇਜ਼ੀ ਸਪੀਕਰ ਅਤੇ ਇੱਕ ਅੰਗਰੇਜ਼ੀ ਸਪੀਕਰ ਵਿਚਕਾਰ ਗੱਲਬਾਤ ਨੂੰ ਸਮਝਣ ਦੀ ਯੋਗਤਾ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਸੰਭਾਵਿਤ ਵੀਜ਼ਾ ਬਿਨੈਕਾਰ ਗ੍ਰਹਿ ਮਾਮਲਿਆਂ ਦੇ ਵਿਭਾਗ ਵਿੱਚ ਆਨਲਾਈਨ ਇੱਕ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ, ਜਿਸ ਤੋਂ ਬਾਅਦ ਇਹਨਾਂ ਹੁਨਰਮੰਦ ਵੀਜ਼ਿਆਂ ਲਈ ਬਿਨੈ ਪੱਤਰ ਸਿਰਫ ਵਿਭਾਗ ਦੁਆਰਾ ਸੱਦਾ ਭੇਜਣ 'ਤੇ ਹੀ ਦਾਇਰ ਕੀਤਾ ਜਾ ਸਕਦਾ ਹੈ। ਐਸੈਂਟ ਮਾਈਗ੍ਰੇਸ਼ਨ ਵਿਖੇ ਡਾਇਰੈਕਟਰ ਅਤੇ ਵਕੀਲ ਡੇਸੀ ਰਿਸਟੋਵਾ ਦਾ ਕਹਿਣਾ ਹੈ ਕਿ ਪੁਆਇੰਟਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇ ਤੁਹਾਡੇ ਵੀਜ਼ੇ ਲਈ ਸੱਦਾ ਆਉਣ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ।
What is really interesting about the points tested program, it is by expression of interest only. The applicants must obtain their skills assessment, must sit for their English exam, must sit for their recognition of their credentials in a community language, which is usually a Nati exam. And only after they've gone through the effort of collecting that those credentials, they can lodge the expression of interest.
ਮਾਰਚ 2020 ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਪ੍ਰਵਾਸ ਲਈ ਕਿੱਤਿਆਂ ਦੀ ਸੂਚੀ ਨੂੰ ਤਰਜੀਹ ਦਿੱਤੀ ਹੈ। ਇਹਨਾਂ ਕਿੱਤਿਆਂ ਨੂੰ ਆਸਟ੍ਰੇਲੀਆ ਦੇ ਮਹਾਮਾਰੀ ਪ੍ਰਤੀ ਜਵਾਬ ਲਈ ਨਾਜ਼ੁਕ ਮੰਨਿਆ ਜਾਂਦਾ ਹੈ। ਪ੍ਰਾਥਮਿਕਤਾ ਕਿੱਤਾ ਸੂਚੀ ਵਿੱਚ ਮੈਡੀਕਲ, ਇੰਜੀਨੀਅਰਿੰਗ ਅਤੇ ਨਰਸਿੰਗ ਨਾਲ ਸੰਬੰਧਿਤ ਪੇਸ਼ੇ ਸ਼ਾਮਲ ਹਨ। ਐਲੈਕਸ ਪੈਟਰੈਕੋਸ ਦਾ ਕਹਿਣਾ ਹੈ ਕਿ ਕੋਵਿਡ-19 ਦੇ ਨਤੀਜੇ ਵਜੋਂ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸੀਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।
In short, it's been a massive change. It has been the biggest change that I've seen in my time as a practicing migration agent. And aside from the obvious, which was effectively banning international tourism, so there's millions of tourist visas that get granted a year. We've seen a great change in the number of visas allocated for the program year, and that was mainly due to high unemployment at the time the budget was announced in October.
ਰਾਜਾਂ ਅਤੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਕੁਝ ਵੀਜ਼ਾ ਅਰਜ਼ੀਆਂ ਦਾ ਸਮਰਥਨ ਕਰ ਸਕਦੀਆਂ ਹਨ। ਸਥਾਈ ਵੀਜ਼ਾ ਸਬ ਕਲਾਸ 190 ਜਾਂ ਆਰਜ਼ੀ ਵੀਜ਼ਾ 491 ਲਈ ਵੀਜ਼ਾ ਬਿਨੇਕਾਰ ਨੂੰ ਨਾਮਜ਼ਦ ਕਰਨ ਲਈ ਉਹਨਾਂ ਦੇ ਆਪਣੇ ਮਾਪਦੰਡ ਹਨ। ਬ੍ਰੇਜ਼ਨ ਲੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ 2014 ਵਿੱਚ ਆਸਟ੍ਰੇਲੀਆ ਆਇਆ ਸੀ। ਪਰਥ ਵਿੱਚ ਪੜ੍ਹਦਿਆਂ ਉਸ ਨੂੰ ਆਸਟ੍ਰੇਲੀਆਈ ਜੀਵਨ ਸ਼ੈਲੀ ਅਤੇ ਕੰਮ ਦੀ ਜ਼ਿੰਦਗੀ ਦਾ ਸੰਤੁਲਨ ਪਸੰਦ ਸੀ। ਇਸ ਲਈ ਉਸਨੇ ਸਥਾਈ ਨਿਵਾਸੀ ਬਣਨ ਲਈ ਆਪਣੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਸ਼ੁਰੂ ਕੀਤਾ। ਉਸਦਾ ਕਹਿਣਾ ਹੈ ਕਿ ਕੁਝ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਹ ਵਿਕਟੋਰੀਆ ਆ ਗਿਆ ਅਤੇ ਉਸ ਨੂੰ ਸਬ ਕਲਾਸ 190 ਵੀਜ਼ੇ ਲਈ ਨਾਮਜ਼ਦਗੀ ਹਾਸਲ ਹੋਈ।
So I was trying to get 189 for about a year and a half, and because the policies changed quite a lot during that time, and yeah, I wasn't getting invitations from 189, so I talked to my friends, and some of them had gone down the path of 190 with the Victorian government. So I thought to myself, I would take a shot, and yeah, it came through.
ਡੇਸੀ ਰਿਸਟੋਵਾ ਦਾ ਕਹਿਣਾ ਹੈ ਕਿ ਬਿਨੇਕਾਰ ਨੂੰ ਨਾਮਜ਼ਦਗੀ ਪ੍ਰਾਪਤ ਕਰਨ ਲਈ ਰਾਜ ਸਰਕਾਰ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਜਿਸ ਵਿੱਚ ਵੀਜ਼ਾ ਬਿਨੇਕਾਰ ਦੇ ਕੁੱਲ ਅੰਕ ਵੀ ਸ਼ਾਮਲ ਹੁੰਦੇ ਹਨ।
The federal government has given limited spots to each state and territory for the current fiscal year migration program. Consequently, states have come up with their own way of selecting how to fill up those very limited spots.
ਜ਼ਿਆਦਾਤਰ ਰਾਜਾਂ ਅਤੇ ਪ੍ਰਦੇਸ਼ਾਂ ਨੇ ਫਿਲਹਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਆਫਸ਼ੋਰ ਬਿਨੇਕਾਰਾਂ ਲਈ ਨਾਮਜ਼ਦਗੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਹਾਸਲ ਕਰਨ ਦਾ ਦੂਜਾ ਆਮ ਰਸਤਾ ਮਾਲਕ ਦੁਆਰਾ ਸਪਾਂਸਰਸ਼ਿਪ ਹਾਸਲ ਕਰਨ ਦੀ ਸਕੀਮ ਹੈ, ਜਿਸ ਨੂੰ ਕਿ ਵੀਜ਼ਾ ਸਬ ਕਲਾਸ 186 ਵੀ ਕਿਹਾ ਜਾਂਦਾ ਹੈ। ਇਸ ਵੀਜ਼ੇ ਲਈ ਯੋਗ ਬਣਨ ਲਈ ਬਿਨੇਕਾਰ ਨੂੰ ਕਾਰੋਬਾਰ ਦੁਆਰਾ ਨਾਮਜ਼ਦ ਕੀਤਾ ਜਾਣਾ ਲਾਜ਼ਮੀ ਹੈ। ਮਾਈਗ੍ਰੇਸ਼ਨ ਏਜੰਟ ਐਲੈਕਸ ਪੈਟ੍ਰਿਕੋਸ ਦਾ ਕਹਿਣਾ ਹੈ ਕਿ ਯੋਗਤਾ ਦੇ ਕੁਝ ਮਾਪਦੰਡਾਂ ਵਿੱਚੋਂ ਘੱਟੋ ਘੱਟ 3 ਸਾਲਾਂ ਦਾ ਕੰਮ ਦਾ ਤਜਰਬਾ, ਯੋਗ ਅੰਗਰੇਜ਼ੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਕਿੱਤਾ ਸੰਬੰਧਿਤ ਕੁਸ਼ਲ ਪੇਸ਼ਾ ਸੂਚੀ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
The key takeaway here is that if you're not nominated in an occupation on the list, unless subject to those transitional arrangements, you simply cannot be approved this visa. So there will be people out there who are sponsored under the short-term skilled occupation list for, say, a 482 visa, and they can't go anywhere just because their occupation is on that list. The workaround to that is only if their employer is in a regional area, because then they can look at a different visa, which is the 494 visa.
ਆਮ ਤੌਰ ਤੇ ਸਥਾਈ ਕੁਸ਼ਲ ਅਤੇ ਮਾਲਕਾਂ ਦੁਆਰਾ ਸਪਾਂਸਰ ਕੀਤੇ ਜਾਣ ਵਾਲੇ ਵੀਜ਼ੇ ਲਈ ਅਰਜ਼ੀ ਦੇਣ ਸਮੇਂ ਬਿਨੇਕਾਰਾਂ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਮੌਜੂਦਾ ਸਾਲ ਦੀ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਸਹਿਭਾਗੀ ਵੀਜ਼ਿਆਂ ਦੀ ਗਿਣਤੀ ਵੀ ਲਗਭਗ ਦੁੱਗਣੀ ਹੋ ਗਈ ਹੈ। ਵਪਾਰਕ ਹੁਨਰਾਂ ਅਤੇ ਗਲੋਬਲ ਪ੍ਰਤਿਭਾ ਪ੍ਰੋਗਰਾਮਾਂ ਲਈ ਵੀਜ਼ਾ ਸਥਾਨਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ, ਪਰ ਸਬ ਕਲਾਸ 189 ਅਤੇ 190 ਵੀਜ਼ਿਆਂ ਲਈ ਜਗ੍ਹਾ ਨੂੰ ਘਟਾ ਦਿੱਤਾ ਗਿਆ ਹੈ। ਆਸਟ੍ਰੇਲੀਆ 100 ਤੋਂ ਵੱਧ ਵੱਖ-ਵੱਖ ਅਸਥਾਈ ਵੀਜ਼ਿਆਂ ਦੀ ਪੇਸ਼ਕਸ਼ ਕਰਦਾ ਹੈ। ਉਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਹਨ ਅਸਥਾਈ ਗ੍ਰੈਜੂਏਟ ਵੀਜ਼ਾ ਸਬ ਕਲਾਸ 485, ਵਰਕਿੰਗ ਹੌਲੀਡੇ ਅਤੇ ਬੈਗਪੈਕਰਸ ਵੀਜ਼ਾ, ਵਿਜ਼ਿਟਰ ਅਤੇ ਵਿਦਿਆਰਥੀ ਵੀਜ਼ਾ। ਅਸਥਾਈ ਵੀਜ਼ਾ ਧਾਰਕਾਂ ਦੀ ਗਿਣਤੀ ਆਸਟ੍ਰੇਲੀਆ ਦੇ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਨਹੀਂ ਕੀਤੀ ਜਾਂਦੀ, ਪਰ ਪਿਛਲੇ 2 ਦਹਾਕਿਆਂ ਵਿੱਚ ਆਸਟ੍ਰੇਲੀਆ ਵਿੱਚ ਆਰਜ਼ੀ ਪ੍ਰਵਾਸ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
It is not a secret that the immigration program is highly political. It is there to answer to the needs of the Australian community. It is subject to dynamic changes, and it tries to reflect where the country is at and what the needs of the Australian market are at the time they prepared the budget and the number of applicants.
ਤੁਸੀਂ ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈਬਸਾਈਟ ਤੇ ਜਾਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੇ ਨਾਲ ਸੰਪਰਕ ਕਰਕੇ ਹੁਨਰਮੰਦ ਵੀਜ਼ੇ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਜਾਣਕਾਰੀ SBS ਦੀ ਸਨੇਹਾ ਕ੍ਰਿਸ਼ਨਨ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਅੱਗੇ ਪਾਰਸ ਨਾਗਪਾਲ ਦੁਆਰਾ ਪੇਸ਼ ਕੀਤੀ ਗਈ ਹੈ।
ਇਹ ਪੇਸ਼ਕਾਰੀ ਤੁਹਾਡੇ ਤੱਕ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਅਤੇ ਵਰਕਰਸ ਹੈਲਥ ਕਵਰ 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਵਿੱਚ ਸ਼ਾਮਲ ਹੋਵੋ। ਇਹ ਪੇਸ਼ਕਾਰੀ ਤੁਹਾਡੇ ਤੱਕ ਮਾਨ ਨਾਲ ਲੈ ਕੇ ਆਏ ਹਨ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਹੈਲਥ ਕਵਰ। ਲੋੜ ਵੇਲੇ ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ ਅਤੇ ਮੈਡੀਬੈਂਕ ਵਿੱਚ ਤੁਸੀਂ ਸਾਡੇ ਨਾਲ 160 ਬੋਲੀਆਂ ਵਿੱਚ ਗੱਲ ਕਰ ਸਕਦੇ ਹੋ। ਤੁਹਾਡੀ ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। 0398621273 ਤੇ ਕਾਲ ਕਰੋ ਅਤੇ ਅੱਜ ਹੀ ਮੈਡੀਬੈਂਕ ਓਵਰਸੀਜ਼ ਵਿਜ਼ਿਟਰਸ ਹੈਲਥ ਕਵਰ ਵਿੱਚ ਸ਼ਾਮਲ ਹੋਵੋ।